ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੰਤੀਆਂ ਜੋਗ ਸੰਦੇਸ਼। ਇਸਤਰੀ ਸਤਸੰਗ ਮਲਾਇਆ ਦੇ ਪ੍ਰਧਾਨ ਬੀਬੀ ਸ਼ਾਮ ਕੌਰ ਜੀ ਵੱਲੋਂ ਭਾਈ ਵੀਰ ਸਿੰਘ ਜੀ ਨੂੰ ਅਪ੍ਰੈਲ 1949 ਵਿੱਚ ਇੱਕ ਪੱਤਰ ਪੁੱਜਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਇੱਥੇ ਕੁਆਲਾਲੰਪਰ ਵਿੱਚ ਇਸਤਰੀ ਜਾਤੀ ਦੀ ਉੱਨਤੀ ਹੇਤ ਦੂਜੀ ਕਾਨਫਰੰਸ 23-24 ਅਪ੍ਰੈਲ ਨੂੰ ਕਰ ਰਹੇ ਹਾਂ। ਆਪ ਆਪਣੀ ਰਹਿਨੁਮਾਈ ਦਾ ਸੰਦੇਸ਼ ਇਸਤਰੀਆਂ ਲਈ ਭੇਜ ਕੇ ਧੰਨਵਾਦੀ ਬਣਾਓ। ਜਿਸ ਦੇ ਉੱਤਰ ਵਿੱਚ ਆਪ ਨੇ ਦੇਹਰਾਦੂਨ ਤੋਂ ਇਹ ਸੰਦੇਸ਼ ਲਿਖ ਕੇ ਭੇਜਿਆ। ਸ੍ਰੀ ਬੀਬਾ ਜੀਓ, ਆਪ ਦਾ ਪੱਤਰ ਜੋ ਸ੍ਰੀ ਅੰਮ੍ਰਿਤਸਰ ਦੇ ਪਤੇ ਤੇ ਘੱਲਿਆ ਗਿਆ ਸੀ, ਉੱਥੋਂ ਪਰਤ ਕੇ ਡਾਕ ਰਾਹੀਂ ਮੈਨੂੰ ਇੱਥੇ ਦੇਹਰਾਦੂਨ ਪੁੱਜਾ ਹੈ, ਇਸ ਕਰਕੇ ਜਲਦੀ ਨਹੀਂ ਪੁੱਛ ਸਕਿਆ। ਤਦ ਵੀ ਮੈਂ ਆਪ ਜੀ ਦੇ ਲਿਖੇ ਕਰਕੇ ਜਲਦੀ ਜਲਦੀ ਜੋ ਖਿਆਲ ਆਪ ਨੂੰ ਤੇ ਮਲਾਇਆ ਦੀਆਂ ਸਤਵੰਤੀਆਂ ਨੂੰ ਘੱਲਣ ਲਈ ਵਿਚਾਰੇ ਹਨ, ਇਸ ਪੱਤਰ ਨਾਲ ਘੱਲ ਰਿਹਾ ਹਾਂ। ਇਹ ਗੁਰੂ ਜਾਣੇ ਕਿ ਆਪ ਨੂੰ ਵਕਤ ਸਿਰ ਪੁੱਜਦੇ ਹਨ ਕਿ ਨਹੀਂ। ਕੱਲ੍ਹ ਜਹਾਜ਼ ਦੀ ਰਾਹੀਂ ਰਿਹਾ ਹਾਂ ਜੋ ਜਲਦੀ ਪਹੁੰਚ ਜਾਏ। ਵਾਹਿਗੁਰੂ ਆਪ ਸਾਰਿਆਂ ਪਰਦੇਸੀ ਵਸਦੇ ਵੀਰਾਂ ਭੈਣਾਂ ਨੂੰ ਆਪਣਾ ਸਿੱਖੀ ਸਿੱਧਕ ਤੇ ਉੱਚ ਜੀਵਨ ਪ੍ਰਦਾਨ ਕਰੇ। ਹਰ ਇੱਕ ਇਨਸਾਨ ਤੇ ਹਰ ਕੌਮ ਜੋ ਆਪਣੇ ਆਦਰਸ਼ਾਂ ਨੂੰ ਨਜ਼ਰ ਦੇ ਸਾਹਮਣੇ ਰੱਖ ਕੇ ਟੁਰੇ ਤਾਂ ਉਸ ਦੀ ਹਸਤੀ ਕਾਇਮ ਰਹਿ ਸਕਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਜਿਨ੍ਹਾਂ ਆਦਰਸ਼ਾਂ ਉੱਤੇ ਸਾਨੂੰ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਟੋਰਿਆ ਹੈ, ਉਨ੍ਹਾਂ ਉੱਤੇ ਅਸੀਂ ਕਾਰ ਬੰਦ ਰਹੀਏ ਤੇ ਨਜ਼ਰੋਂ ਓਲੇ ਨਾ ਕਰੀਏ। ਸਤਿਗੁਰੂ ਜੀ ਨੇ ਜਦ ਜਗਤ ਨੂੰ ਵਿਸ਼ਾਲ ਦ੍ਰਿਸ਼ਟੀ ਪਾ ਕੇ ਗਊ ਨਾਲ ਡਿੱਠਾ ਤਾਂ ਆਪ ਨੂੰ ਕੀ ਦੱਸਿਆ? ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਇਸ ਲਈ ਗੁਰੂ ਜੀ ਇਸ ਨੂੰ ਠੰਡ ਪਾਉਣ ਦੇ ਫਿਕਰ ਵਿੱਚ ਲੱਗੇ। ਗੁਰੂ ਬਾਬੇ ਨੇ ਦੁਨੀਆਂ ਦੇ ਦੁਖੀ ਹੋਣ ਦਾ, ਹਰ ਪ੍ਰਾਣੀ ਦੇ ਈਰਖਾ ਦੁਐਤ ਵਿੱਚ ਸੜਦੇ ਹੋਣ ਦਾ ਕਾਰਨ ਹਉਮੈ ਨੂੰ ਸਹੀ ਕੀਤਾ। ਹਉਮੈ ਹਰ ਜੀਵ ਦੇ ਅੰਦਰ ਵਸਦੀ ਹੈ ਤੇ ਇਹ ਆਪਣੇ ਆਪ ਨੂੰ ਲੋਚਦੀ ਹੈ। ਇਹ ਮੋਟੀ ਹੋ ਕੇ ਜਦ ਵਰਤੋਂ ਵਿੱਚ ਆਉਂਦੀ ਹੈ ਤਾਂ ਖੁਦਗਰਜ਼ੀ ਦੀ ਸੂਰਤ ਪਕੜਦੀ ਹੈ। ਖੁਦਗਰਜ਼ੀ ਦੀ ਵਰਤੋਂ ਨਾਲ ਹਰ ਇਨਸਾਨ, ਚਾਹੇ ਮਰਦ ਹੋਵੇ ਚਾਹੇ ਤ੍ਰੀਮਤ, ਆਪਣਾ ਨਫ਼ਾ, ਆਪਣਾ ਸੁਖ ਚਾਹੁੰਦਾ ਹੈ ਤੇ ਕਰਦਾ ਹੈ। ਇਸ ਤੋਂ ਵੱਧ ਕੇ ਇਹ ਦੂਸਰਿਆਂ ਨੂੰ ਵਾਂਝਦਾ ਹੈ। ਫਿਰ ਖੁਦਗਰਜ਼ੀ ਹੋਰ ਵੱਧਦੀ ਹੈ ਤਾਂ ਦੂਜਿਆਂ ਦੀ ਹਾਨੀ ਕਰਕੇ ਵੀ ਆਪਣਾ ਨਫ਼ਾ ਕੱਢਦਾ ਹੈ। ਜਦੋਂ ਇਹ ਵਰਤੋਂ ਇਨਸਾਨ ਇਨਸਾਨ ਵਿੱਚ ਤੇ ਕੌਮ ਕੌਮ ਵਿੱਚ ਹੋ ਜਾਂਦੀ ਹੈ ਤਾਂ ਸੰਸਾਰ ਦਾ ਵਾਸਾ ਇੱਕ ਨਰਕ ਵਾਂਗੂ ਹੋ ਜਾਂਦਾ ਹੈ। ਜਗਤ ਵਿੱਚ ਜੋ ਇਸ ਵੇਲੇ ਦੁੱਖ ਤੇ ਪੀੜਾ ਹੈ, ਇਸੇ ਦਾ ਫਲ ਹੈ। ਗੁਰੂ ਬਾਬੇ ਨੇ ਫਿਰ ਨੀਂਹ ਰੱਖੀ ਸਰਬੱਤ ਦੇ ਭਲੇ ਦੀ, ਮਤ ਦਿੱਤੀ ਕਿ ਭਾਈ ਇਸ ਅੰਦਰਲੀ ਹਉਮੈ ਨੂੰ ਕਾਬੂ ਕਰੋ ਪਰਮੇਸ਼ਰ ਦੇ ਪਿਆਰ ਨਾਲ। ਪਰਮੇਸ਼ਰ ਦੇ ਪਿਆਰ ਲਈ ਨਾਮ ਦੀ ਦਾਤ ਦਿੱਤੀ, ਨਾਲ ਬਾਣੀ ਰਚੀ ਤੇ ਬਾਣੀ ਵਿੱਚ ਉੱਚੇ ਆਦਰਸ਼ ਬਣ ਦਿੱਤੇ। ਪਹਿਲੀ ਮਤ ਬਾਣੀ ਵਿੱਚ ਇਹ ਦਿੱਤੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਦੂਸਰਾ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਕਰ ਜਾਓ। ਇਹ ਸਾਧਾਰਨ ਨੇਕੀ ਸਿਖਾਈ। ਬੱਦੀ ਕਰਨੋ ਰੋਕਿਆ, ਖੁਦਗਰਜ਼ੀ ਘਟਾਈ। ਇਸ ਤੋਂ ਵੱਧ ਕੇ ਫਿਰ ਸੁਮਤ ਦਿੱਤੀ, ਪਰਉਪਕਾਰ ਪੁਨ ਬਹੁ ਕੀਆ, ਭਉ ਦੁੱਤਰ ਤਾਰ ਪਰਾਂਡੇ। ਇਹ ਸਬਲ ਨੇਕੀ ਸਿਖਾਈ ਕਿ ਦੂਸਰੇ ਦਾ ਭਲਾ ਕਰੋ, ਪਰ ਦਾ ਉਪਕਾਰ ਕਰੋ, ਪੁੰਨ ਦਾ ਜੀਵਨ ਬਸਰ ਕਰੋ, ਤੁਸੀਂ ਪੌਜਲ ਸੰਸਾਰ ਨੂੰ ਤਰ ਜਾਓਗੇ। ਇਸ ਤੋਂ ਵੱਧ ਕੇ ਸੁਮਤ ਦਿੱਤੀ, ਆਪਣਾ ਬਿਗਾਰ ਬਿਰਾਨਾ ਸਾਂਡੇ, ਕਿ ਦੂਸਰੇ ਦਾ ਕੰਮ ਸੁਆਰਨ ਲਈ, ਦੂਜੇ ਦਾ ਭਲਾ ਕਰਨ ਲਈ ਆਪਣਾ ਬੇਸ਼ੱਕ ਵਿਗਾੜ ਲਓ। ਕਿੱਥੇ ਇਨਸਾਨ ਦੂਜੇ ਦਾ ਵਿਗਾੜ ਕੇ ਆਪਣਾ ਸੁਆਰਦਾ ਸੀ? ਕਿੱਥੇ ਗੁਰੂ ਬਾਬਾ ਆਪਣੀ ਬਾਣੀ ਵਿੱਚ ਉਪਦੇਸ਼ ਦੇ ਕੇ ਤੇ ਨਾਮ ਅਭਿਆਸ ਨਾਲ ਮਨ ਨੂੰ ਨਿਰਮਲ ਕਰਕੇ ਆਪਣੇ ਸਿੱਖਾਂ ਨੂੰ ਪਰਾਏ ਭਲੇ ਵਿੱਚ ਆਪਣੀ ਹਾਨੀ ਕਰਨੋਂ ਵੀ ਸੰਕੋਚ ਨਾ ਕਰਨ ਦੀ ਅਮਲੀ ਵਰਤੋਂ ਵਿੱਚ ਲੈ ਗਿਆ, ਜਿੱਥੋਂ ਵਰਤੋਂ ਦੀ ਖੁਦਗਰਜ਼ੀ ਦੂਰ ਹੋ ਜਾਂਦੀ ਹੈ ਤੇ ਅੰਦਰ ਦੀ ਹੋਮੇ ਅਤ ਨਿਰਬਲ ਹੋ ਜਾਂਦੀ ਹੈ। ਐਸੇ ਗੁਰਸਿੱਖ ਨੂੰ ਫਿਰ ਆਪਣਾ ਜੀਵਨ ਰਸਮਈ ਹੋ ਜਾਂਦਾ ਹੈ, ਸੰਸਾਰ ਨੂੰ ਉਹ ਸੁਰਗ ਬਣਾ ਕੱਢਦਾ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਸਤਿਗੁਰਾਂ ਨੇ ਇਹ ਆਪਣਾ ਆਦਰਸ਼ ਸਿਰੇ ਚਾੜਿਆ ਕਿ ਨਾਮ ਸਿਮਰੋ ਜੋ ਅੰਦਰ ਨਿਰਮਲ ਹੋਵੇ, ਬਾਣੀ ਪੜੋ, ਗਾਵੋ, ਸੁਣੋ ਤੇ ਉਸ ਤੇ ਅਮਲ ਕਰੋ ਜੋ ਤੁਹਾਡੀ ਵਰਤੋਂ ਬੇਗਰਜ਼ੀ ਦੀ, ਪਰਉਪਕਾਰ ਦੀ ਤੇ ਸਰਬੱਤ ਦੇ ਭਲੇ ਕਰਨ ਦੀ ਹੋ ਜਾਵੇ, ਜੋ ਲੋਕ ਵਿੱਚ ਸੁਖ ਵਰਤੇ ਤੇ ਪਰਲੋਕ ਵਿੱਚ ਜਾ ਕੇ ਸੁਹੇਲੇ ਹੋਵੋ। ਜਦ ਦਸਵੇਂ ਜਾਮੇ ਗੁਰੂ ਕਲਗੀਆਂ ਵਾਲੇ ਨੇ ਡਿੱਠਾ ਕਿ ਮੇਰੇ ਮਗਰੋਂ ਹੁਣ ਦੈਵੀ ਗੁਰੂ ਦੇ ਆਉਣ ਦਾ ਸਿਲਸਿਲਾ ਬੰਦ ਹੋ ਜਾਣਾ ਹੈ, ਤਦ ਆਪ ਆਪਣੇ ਆਦਰਸ਼ਾਂ ਦੇ ਪ੍ਰਚਾਰ ਲਈ ਤੇ ਜਗਤ ਜਲੰਦੇ ਨੂੰ ਠੰਡਾ ਦੇਣ ਦਾ ਆਪਣਾ ਕਾਰਜ ਜਾਰੀ ਰੱਖਣ ਲਈ ਖਾਲਸਾ ਸਾਜਿਆ। ਇਸ ਖਾਲਸੇ ਨੂੰ ਆਪ ਨੇ ਗੁਰੂ ਪਦਵੀ ਦਿੱਤੀ, ਪਰ ਹਰ ਖਾਲਸਾ ਜੀਵ ਸ਼੍ਰੇਣੀ ਵਿੱਚੋਂ ਹੋਣਾ ਸੀ, ਇਸ ਕਰਕੇ ਖਾਲਸਾ ਪੰਥ ਨੂੰ ਗੁਰੂ ਥਾਪਿਆ ਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ, ਕਿਉਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਈਸ਼ਵਰੀਏ ਗਿਆਨ ਗੁਰਤਵ ਦਾ ਸਾਰਾ ਅਨੁਭਵ ਮੌਜੂਦ ਸੀ, ਤਾਂ ਕਿ ਖਾਲਸਾ ਸਦਾ ਗੁਰੂ ਕੀ ਰਹਿਨੁਮਾਈ ਵਿੱਚ ਟੁਰੇ। ਹੁਣ ਜੋ ਖਾਲਸਾ ਹੈ ਹਰੇਕ ਅੰਮ੍ਰਿਤਧਾਰੀ, ਉਹ ਗੁਰੂ ਖਾਲਸੇ ਦਾ ਇੱਕ ਅੰਗ ਹੈ। ਇਸ ਤਰ੍ਹਾਂ ਸਾਰੇ ਅੰਗ ਰਲ ਕੇ ਜੋ ਗੁਰੂ ਖਾਲਸਾ ਬਣਦਾ ਹੈ ਉਹ ਜਥੇਬੰਦੀ ਹੈ, ਜੋ ਖਾਲਸਾ ਪੰਥ ਨੂੰ ਇੱਕ ਸਰੀਰ ਵਾਂਗੂ ਇੱਕ ਵਜੂਦ ਬਣਾਉਂਦੀ ਹੈ। ਉਹ ਵਜੂਦ ਐਉਂ ਜਥੇਬੰਦੀ ਹੈ ਜਿਵੇਂ ਇੱਕ ਸਰੀਰ ਵਿੱਚ ਅਨੇਕਾਂ ਅੰਗ ਜਥੇਬੰਦੀ ਹੋ ਕੇ ਇੱਕ ਸਰੀਰ ਬਣਦਾ ਹੈ ਤੇ ਉਹ ਇੱਕ ਸਰੀਰ ਹੋ ਕੇ ਕੰਮ ਕਰਦਾ ਹੈ। ਇਸ ਖਾਲਸਾ ਪੰਥ ਵਿੱਚ ਸਤਿਗੁਰੂ ਨੇ ਨਿਰਾ ਮਰਦਾਂ ਨੂੰ ਹੀ ਨਹੀਂ ਲਿਆ, ਜਿਵੇਂ ਬੁੱਧ ਜੀ ਨੇ ਆਪਣੇ ਸਮੇਂ ਆਪਣੇ ਸਤਸੰਗ ਵਿੱਚ ਕੇਵਲ ਮਰਦਾਂ ਨੂੰ ਹੀ ਲਿਆ ਸੀ। ਜਦੋਂ ਬੁੱਧ ਜੀ ਤੇ ਬਹੁਤ ਜ਼ੋਰ ਪਿਆ ਕਿ ਇਸਤਰੀਆਂ ਨੂੰ ਵੀ ਲਾਓ, ਤਦ ਆਪ ਨੇ ਮਜਬੂਰ ਹੋ ਕੇ ਆਗਿਆ ਦਿੱਤੀ, ਪਰ ਬਚਨ ਕੀਤਾ ਕਿ ਸਾਡਾ ਮਤ ਜੋ 10,000 ਬਰਸ ਚੱਲਣਾ ਸੀ ਹੁਣ 500 ਬਰਸ ਚੱਲੇਗਾ। ਦਸਾਂ ਗੁਰੂ ਸਾਹਿਬਾਂ ਨੇ ਇਸਤਰੀ ਜਾਤੀ ਨਾਲ ਇਹ ਵਿਲੱਖਣਤਾ ਨਹੀਂ ਕੀਤੀ। ਆਪ ਨੇ ਧਰਮ ਕਰਮ ਵਿੱਚ ਇਸਤਰੀ ਨੂੰ ਪੂਰੀ ਦਾਤ ਬਖਸ਼ੀ। ਹੁਣ ਸੋਚ ਦੀ ਬਾਤ ਇਹ ਹੈ ਕਿ ਗੁਰੂ ਖਾਲਸਾ ਪੰਥ ਵਿੱਚ ਇਸਤਰੀ ਨੇ ਕੀ ਕਰਨਾ ਹੈ। ਗੁਰੂ ਸਾਹਿਬਾਂ ਨੇ ਜਦ ਇਸਤਰੀ ਨੂੰ ਧਰਮ ਕਰਮ ਵਿੱਚ ਸ਼ਾਮਲ ਕੀਤਾ, ਇੱਥੋਂ ਤਾਈਂ ਕਿ ਅੰਮ੍ਰਿਤ ਦੀ ਦਾਤ ਵੀ ਬਖਸ਼ੀ, ਤਦ ਸਿੱਖ ਇਸਤਰੀ ਦਾ ਵੀ ਉਹੀ ਧਰਮ ਹੈ ਜੋ ਸਿੱਖ ਪੁਰਖ ਦਾ ਹੈ। ਸਿੱਖ ਇਸਤਰੀ ਨੇ ਆਪਣੀਆਂ ਅੱਖਾਂ ਅੱਗੇ ਉਹ ਆਦਰਸ਼ ਰੱਖਣਾ ਹੈ ਜੋ ਸਿੱਖ ਮਰਦ ਨੇ ਰੱਖਣਾ ਹੈ। ਉਹ ਆਦਰਸ਼ ਉੱਪਰ ਵਰਣਨ ਹੋ ਚੁੱਕਾ ਹੈ ਕਿ ਆਪ ਗੁਰੂ ਜੀ ਦੀ ਦੱਸੀ ਰਹਿਣੀ ਬਹਿਣੀ ਵਿੱਚ ਰਹਿਣਾ ਹੈ, ਨਾਮ ਨਾਲ ਹਿਰਦਾ ਸ਼ੁੱਧ ਕਰਨਾ ਤੇ ਅੰਤਰ ਆਤਮੇ ਪਰਮਾਤਮ ਦੇਵ ਸ੍ਰੀ ਵਾਹਿਗੁਰੂ ਜੀ ਨੂੰ ਅਨੁਭਵ ਕਰਨਾ ਹੈ। ਇਸ ਅਨੁਭਵ ਨਾਲ ਅੰਦਰੋਂ ਹਉ ਕੱਟਣੀ ਹੈ ਤੇ ਆਤਮ ਲਖਤਾ ਵਧਣੀ ਹੈ। ਸਿੱਖ ਇਸਤਰੀ ਨੇ ਫਿਰ ਆਪਣੇ ਗੁਰੂ ਵਾਂਗ ਕੀ ਦੇਖਣਾ ਹੈ। ਸਭ ਮੈਂ ਰਵ ਰਿਹਾ ਪ੍ਰਭ ਏਕੋ, ਪੇਖ ਪੇਖ ਨਾਨਕ ਬਿਕਸਾਈ। ਇਹ ਵੇਖ ਕੇ ਸਿੱਖ ਇਸਤਰੀ ਨੇ ਜਗਤ ਜਲੰਧੇ ਵਿੱਚ ਠੰਡ ਵਰਤਾਉਣੀ ਹੈ। ਇਸ ਨੂੰ ਨੇਕੀ ਦਾ, ਪਰਉਪਕਾਰ ਦਾ, ਖੁਦਗਰਜ਼ੀ ਤਿਆਗਣ ਦਾ ਉਪਦੇਸ਼ ਦੇਣਾ ਹੈ, ਨਾ ਨੇਰਾ ਬਚਨਾਂ ਨਾਲ ਸਗੋਂ ਅਮਲੀ ਵਰਤੋਂ ਨਾਲ। ਸਿੱਖ ਇਸਤਰੀ ਵੀ ਗੁਰੂ ਕਾ ਸਿਪਾਹੀ ਹੈ ਜਿਸ ਨੇ ਪਰਸਪਰ ਸਹੋਦਰਤਾ ਤੇ ਸਰਬੱਤ ਦੇ ਭਲੇ ਦਾ ਪ੍ਰਚਾਰ ਕਰਨਾ ਹੈ। ਤੁਸੀਂ ਵੇਖ ਲਓ, ਯੂਰਪ ਤੇ ਅਮਰੀਕਾ ਤੇ ਹੋਰ ਪੱਛਮੀ ਸੱਭਿਆ ਦੇਸ਼ਾਂ ਵੱਲੋਂ ਖੁਦੀ ਦਾ ਵਰਤਾਵ ਹੈ। ਉਹ ਦੂਜੇ ਦੇਸ਼ਾਂ ਦੇ ਘੱਟ ਵਿਦਵਾਨ ਲੋਕਾਂ ਨੂੰ ਤਾਬੇ ਕਰਦੇ ਹਨ ਤੇ ਆਪਣੇ ਸੁੱਖ ਵਧਾਉਂਦੇ ਹਨ। ਉਨ੍ਹਾਂ ਦੇ ਆਪਣੇ ਦੇਸ਼ਾਂ ਵਿੱਚ ਫਿਰ ਆਪੋ ਵਿੱਚ ਖੁਦਗਰਜ਼ੀ ਦੇ ਭਿਆਨਕ ਮੁਜ਼ਾਹਰੇ ਆਉਂਦੇ ਹਨ। ਉਹ ਮਹਾਨ ਯੁੱਧ ਰਚਾਉਂਦੇ ਹਨ ਤੇ ਜਗਤ ਦਾ ਕਸ਼ਟ ਵਧਾਉਂਦੇ ਹਨ। ਇਨਸਾਨਾਂ ਵਿੱਚ ਬਜਾਏ ਪਿਆਰ ਤੇ ਉਪਕਾਰ ਦੇ ਕੱਟਾ ਵੱਡੀ ਤੇ ਬੇਦਰਦੀ ਫੈਲਦੀ ਹੈ ਤੇ ਇਨਸਾਨ ਕਹਿਲਾਉਣ ਵਾਲਿਆਂ ਵਿੱਚ ਭਿਆਨਕ ਹੋਣੀਆਂ ਵਰਤਦੀਆਂ ਹਨ। ਇਸ ਲਈ ਚਾਹੋ ਸੰਸਾਰ ਵਿੱਚ ਸਾਇੰਸ ਤਰੱਕੀ ਕਰ ਰਹੀ ਹੈ, ਚਾਹੋ ਇਨਸਾਨ ਦੀ ਕੁਦਰਤ ਦੀ ਵਾਕਫੀ ਵਧੀਕ ਹੋ ਗਈ ਹੈ ਤੇ ਇਨਸਾਨ ਆਪ ਨੂੰ ਮੁਹੱਜ਼ਬ ਵੀ ਕਹਿਲਾਉਣ ਲੱਗ ਪਿਆ ਹੈ, ਪਰ ਪਿਛਲੇ ਭਿਆਨਕ ਜੰਗਾਂ ਦੇ ਸਾਕੇ ਤੇ ਹੁਣ ਚੀਨ ਤੇ ਬਰਮਾ ਵਿਚ ਵਰਤੇ ਮਾਜਰੇ ਤੇ ਪੰਜਾਬ ਵਿਚ ਖੇਲੇ ਗਏ ਖੂਨੀ ਹੌਲੇ ਦੱਸ ਰਹੇ ਹਨ ਕਿ ਇਨਸਾਨ ਦੀ ਸਾਇੰਸ ਤੇ ਕਾਰੀਗਰੀ ਦੀ ਤਰੱਕੀ ਨੇ ਇਸ ਦੇ ਆਰਾਮ ਦੇ ਸਮਾਨ ਵਧੇਰੇ ਕਰ ਲੈਣ ਦੀ ਸੁੱਖ ਸਬੀਲੀ ਠੰਡ ਸ਼ਾਂਤੀ ਨਹੀਂ ਵਰਤਾਈ। ਹਿੰਸਕ ਪਸ਼ੂ ਜਾਂ ਦਰਿੰਦਾ ਭੁੱਖ ਤੋਂ ਆਤਰ ਹੋ ਕੇ ਮਿਰਗ ਨੂੰ ਮਾਰਦਾ ਹੈ, ਪਰ ਇਨਸਾਨ ਰਜ ਪੁੱਜ ਕੇ ਖਾ ਪੀ ਕੇ ਆਪਣੀਆਂ ਐਸ਼ਾਂ ਦੀ ਖਾਤਰ ਖੂਨੀ ਸਾਕੇ ਵਰਤਾਉਂਦਾ ਹੈ। ਇਸ ਲਈ ਬੜੀ ਭਾਰੀ ਲੋੜ ਹੈ ਕਿ ਦਸਾਂ ਗੁਰੂ ਸਾਹਿਬਾਂ ਦੇ ਆਦਰਸ਼ਾਂ ਨੂੰ ਜੋ ਉਨ੍ਹਾਂ ਨੇ ਬੱਧੇ ਸਨ ਤੇ ਜਾਨਾਂ ਤੇ ਖੇਡ ਕੇ ਵਰਤਾ ਦਿਖਾਏ ਸਨ, ਖਾਲਸਾ ਜੋ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦਾ ਨਸ਼ੀਨ ਹੈ, ਵਰਤਾ ਕੇ ਦਿਖਾਏ। ਅਤੇ ਕਿਉਂਕਿ ਖਾਲਸਾ ਪੰਥ ਵਿਚ ਇਸਤਰੀ ਹਿੱਸੇਦਾਰ ਹੈ, ਖਾਲਸਾ ਇਸਤਰੀਆਂ ਦਾ ਵੀ ਧਰਮ ਹੈ ਕਿ ਉਹ ਵੀ ਗੁਰੂ ਕੇ ਆਦਰਸ਼ਾਂ ਨੂੰ ਜਗਤ ਵਿਚ ਫੈਲਾਉਣ ਵਿਚ, ਧਰਮ ਪ੍ਰਚਾਰ ਵਿਚ, ਉਪਕਾਰ ਵਿਚ, ਕੁਰਬਾਨੀ ਵਿਚ ਪਿੱਛੇ ਨਾ ਰਹਿਣ। ਹੁਣ ਬੀਬੀਓ, ਤੁਸੀਂ ਡੂੰਘੀ ਵਿਚਾਰ ਕਰੋ, ਇਕਾਂਤ ਵਿਚ ਬੈਠ ਕੇ ਦਿਲਾਂ ਵਿਚ ਕੰਘੀ ਮਾਰੋ ਕਿ ਜਦ ਗੁਰੂ ਕਾ ਦਿੱਤਾ ਫਰਜ਼ ਸਾਡੇ ਸਿਰ ਤੇ ਹੈ ਕਿ ਅਸੀਂ ਜਗਤ ਜਲੰਦੇ ਵਿਚ ਠੰਡ ਵਰਤਾਉਣੀ ਹੈ, ਤਾਂ ਜਗਤ ਜੋ ਹੋਮੇ ਕਰਕੇ ਅੰਦਰੋਂ ਸੜਦਾ ਹੈ ਤੇ ਖੁਦਗਰਜ਼ੀ ਦੇ ਭਿਆਨਕ ਵਰਤਾਓ ਨਾਲ ਦੂਜਿਆਂ ਨੂੰ ਸਾੜਦਾ ਹੈ, ਦਾ ਇਹ ਦੁੱਖ ਦੂਰ ਕਰਨਾ ਹੈ, ਸਰਬੱਤ ਦੇ ਭਲੇ ਦਾ ਪ੍ਰਚਾਰ ਕਰਨਾ ਹੈ, ਜਗਤ ਨੂੰ ਦੱਸਣਾ ਹੈ ਕਿ ਤੁਸੀਂ ਭਰਾ ਹੋ, ਇੱਕੋ ਪਿਤਾ ਹੈ ਵਾਹਿਗੁਰੂ, ਉਸ ਦੇ ਬੱਚੇ ਅਸੀਂ ਸਾਰੇ ਭਾਈ ਹਾਂ, ਅਸਾਂ ਪਿਆਰ ਫੈਲਾਉਣਾ ਹੈ ਤੇ ਆਪਣਾ ਵਿਗਾੜ ਕੇ ਵੀ ਦੂਜੇ ਦਾ ਭਲਾ ਕਰਨਾ ਹੈ। ਇਸ ਦਰਜੇ ਤੇ ਪਹੁੰਚਣ ਲਈ ਨਾਮ ਤੇ ਬਾਣੀ ਦਾ ਅਭਿਆਸ ਕਰਨਾ ਹੈ। ਤਦ ਵਿਚਾਰ ਕਰ ਲਓ ਕਿ ਜਗਤ ਦੀਆਂ ਦੂਸਰੀਆਂ ਇਸਤਰੀਆਂ ਵਾਂਗੂ ਸਿੱਖ ਇਸਤਰੀਆਂ ਨੇ ਨਿਰਾ ਮੋਜਾਂ ਮਾਣਨ ਦਾ ਜੀਵਨ ਆਪਣਾ ਆਦਰਸ਼ ਨਹੀਂ ਬਣਾਉਣਾ। ਇਸਤਰੀ ਵਿਚ ਪਰਮੇਸ਼ਰ ਨੇ ਪਿਆਰ ਦਾ ਮਾਦਾ ਵਧੀਕ ਪਾਇਆ ਹੈ। ਜੋ ਕਸ਼ਟ ਮਾਂ ਬੱਚੇ ਲਈ ਸਹਾਰਦੀ ਹੈ, ਇਹ ਉਸ ਦੀ ਬਨਾਵਟ ਵਿਚ ਹੀ ਕਰਤਾਰ ਨੇ ਦੂਸਰੇ ਦੇ ਭਲੇ ਕਰਨ ਦੀ ਕੁਦਰਤੀ ਆਦਤ ਪਾਈ ਹੈ। ਇਸ ਲਈ ਜਗਤ ਜਲੰਧੇ ਵਿਚ ਠੰਡ ਵਰਤਾਉਣ ਲਈ ਜੋ ਕੰਮ ਇਸਤਰੀ ਕਰ ਸਕਦੀ ਹੈ, ਉਹ ਮਰਦਾਂ ਤੋਂ ਸੁਖੱਲਾ ਤੇ ਵਧੀਕ ਅਸਰ ਵਾਲਾ ਕਰ ਸਕਦੀ ਹੈ। ਬੀਬੀਓ, ਅਸਾਂ ਪੱਛਮੀ ਇਸਤਰੀਆਂ ਤੋਂ ਉਨ੍ਹਾਂ ਦੇ ਅਯਾਸ਼ੀ ਦੇ ਸਮਾਨ ਨਹੀਂ ਲੈਣੇ। ਉਨ੍ਹਾਂ ਤੋਂ ਆਪਣੇ ਦੇਸ਼ਾਂ ਤੇ ਕੌਮਾਂ ਦੇ ਵਧੇਰੇ ਸੁੱਖਾਂ ਲਈ ਦੂਸਰੇ ਦੇਸ਼ਾਂ ਦੀਆਂ ਗੁਲਾਮੀਆਂ ਵਿਚ ਭਾਈਵਾਲੀ ਦੀ ਜਾਂਚ ਨਹੀਂ ਸਿੱਖਣੀ। ਸਿੱਖ ਇਸਤਰੀ ਨੂੰ ਸਤਿਗੁਰੂ ਨੇ ਪਰਉਪਕਾਰ ਦਾ ਹਲਕਾਰਾ ਬਣਾਇਆ ਹੈ। ਸਾਡੇ ਦੇਖੋ, ਬਾਬਾ ਆਲਾ ਸਿੰਘ ਵਰਗੇ ਰਾਜੇ ਦੀ ਰਾਣੀ ਲੰਗਰ ਦੀ ਸੇਵਾ ਆਏ ਗਏ ਦੀ ਆਪ ਕਰਦੀ ਹੁੰਦੀ ਸੀ। ਸਿੱਖ ਇਸਤਰੀਆਂ ਨੇ ਬੜੇ ਬੜੇ ਸੇਵਾ ਦੇ ਤੇ ਪਰਉਪਕਾਰ ਦੇ ਕੰਮ ਕੀਤੇ ਹਨ। ਹੁਣ ਲੋੜ ਅੱਗੇ ਤੋਂ ਵਧੀਕ ਹੈ, ਕਿਉਂਕਿ ਹੁਣ ਸਾਇੰਸ ਦੇ ਨਾਮ ਹੇਠ, ਸਭਿਅਤਾ ਦੇ ਪਰਦੇ ਹੇਠ ਉਹ ਭਿਆਨਕ ਖੁਦਗਰਜ਼ੀ ਵਰਤੀ ਜਾ ਰਹੀ ਹੈ। ਲੋੜ ਹੈ ਕਿ ਗੁਰੂ ਦੇ ਦੁਲਾਰੇ ਮਰ ਤੇ ਤ੍ਰੀਮਤਾ ਜਗਤ ਜਲਨ ਦੇ ਵਿਚ ਪ੍ਰੇਮ ਦਾ ਸੰਦੇਸ਼ਾ ਲੈ ਕੇ ਫਿਰ ਨਿਕਲਣ। ਤੁਸਾਂ ਦੇ ਸਿਰ ਜੋ ਹਿੰਦੁਸਤਾਨ ਤੋਂ ਬਾਹਰ ਬੈਠੀਆਂ ਹੋ, ਇਕ ਹੋਰ ਭਾਰੀ ਫਰਜ਼ ਹੈ। ਹਾਂ, ਤੁਹਾਡੇ ਮਰਦਾਂ ਤੇ ਇਸਤਰੀਆਂ ਦੇ ਸਿਰ ਉਤੇ ਇਕ ਭਾਰੀ ਫਰਜ਼ ਹੈ। ਉਹ ਇਹ ਹੈ ਕਿ ਹਿੰਦ ਵਿਚ ਸਿੱਖਾਂ ਦੇ ਸਿਰ ਭਾਰੀ ਕਸ਼ਟ ਪਿਆ ਹੈ। 40% ਸਿੱਖ ਬੇਕਾਰ ਬੇਰੁਜ਼ਗਾਰ ਹੋ ਗਏ ਹਨ। ਗੁਰੂ ਕੀ ਮਿਹਰ ਨਾਲ ਉਨ੍ਹਾਂ ਨੇ ਦੁੱਖ ਮਰਦਾਨਗੀ ਨਾਲ ਚੱਲਿਆ ਹੈ, ਪਰ ਉਹ ਅਜੇ ਸੁੱਖ ਨਾਲ ਬੈਠੇ ਨਹੀਂ। ਸਿੱਖ ਇਸਤਰੀਆਂ ਪਿੱਛੇ ਨਹੀਂ ਰਹੀਆਂ, ਇਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ। ਇਹ ਸਿੱਖ ਇਸਤਰੀਆਂ ਨੇ ਹੀ ਜਗਤ ਨੂੰ ਕਰਕੇ ਦੱਸਿਆ ਹੈ ਕਿ ਉਹ ਧਰਮ ਸ਼ਰਮ ਦੀਆਂ ਪੁਤਲੀਆਂ ਹਨ। ਇਸਤਰੀ ਨਿਰੀ ਅਯਾਸ਼ ਮਰਦ ਦੀ ਕਾਮ ਪੂਰਨਾ ਦਾ ਸੰਦ ਨਹੀਂ ਹੈ। ਬੀਬੀਓ, ਜਿਸ ਵੇਲੇ ਪੋਠੋਹਾਰ ਵਿਚ ਇਕ ਥਾਂ ਸਿੱਖ ਇਸਤਰੀਆਂ ਨੂੰ ਡਿੱਠਾ ਕਿ ਮਰਦ ਮਾਰੇ ਗਏ ਹਨ ਤੇ ਜਰਵਾਣਿਆਂ ਦੇ ਜ਼ੋਰ ਤੋਂ ਉਹ ਕਿਸੇ ਆਪਣੇ ਬਲ ਨਾਲ ਆਪ ਨੂੰ ਨਹੀਂ ਬਚਾ ਸਕਦੀਆਂ, ਤਾਂ ਇਕ ਮਹਾਨ ਖੂਹ ਵਿਚ ਪਹਿਲਾਂ ਬੱਚੇ ਸੱਟੇ ਤੇ ਫਿਰ ਆਪ ਛਾਲਾਂ ਮਾਰੀਆਂ ਤੇ ਆਪਣਾ ਧਰਮ ਤੇ ਆਨ ਸ਼ਾਨ ਸਹੀ ਸਲਾਮਤ ਲੈ ਗਈਆਂ। ਐਦਾਂ ਦੇ ਇਕ ਨਹੀਂ, ਕਈ ਵਾਕੇ ਹੋਏ ਜੋ ਸਿੱਖ ਇਤਿਹਾਸ ਨੂੰ ਚਾਰ ਚੰਨ ਲਾ ਗਏ। ਹਾਂ, ਇਕ ਥਾਂ ਇਕ ਮਾਂ ਨੇ ਜਦ ਡਿੱਠਾ ਕਿ ਹੁਣ ਸਭ ਕੋਈ ਕਤਲ ਹੋ ਚੁੱਕਾ ਹੈ, ਤਾਂ ਬੱਚਿਆਂ ਸਮੇਤ ਆਪਾਂ ਵੀ ਬੈਸੰਤਰ ਭੇਟ ਕਰ ਦਿੱਤਾ। ਹਾਂ, ਇਕ ਨਹੀਂ, ਐਸੇ ਕਈ ਵਾਕੇ ਹੋਏ ਹਨ। ਕਈ ਸਤਵੰਤੀਆਂ ਨੇ ਟਾਕਰੇ ਵੀ ਕੀਤੇ, ਜ਼ਖਮ ਖਾਦੇ ਤੇ ਜਾਨਾਂ ਦਿੱਤੀਆਂ। ਇਹ ਆਪੇ ਤੇ ਖੇਡਣ ਦੀ ਕੁਰਬਾਨੀ ਦੀਆਂ ਕਰਨੀਆਂ ਪੱਛਮੀ ਰੀਸਾਂ ਨਾਲ ਨਹੀਂ ਹੋ ਸਕਦੀਆਂ। ਇਹ ਬਾਣੀ ਦਾ ਪ੍ਰੇਮ, ਨਾਮ ਦਾ ਰੰਗ ਤੇ ਧਰਮ ਸ਼ਰਮ ਦੀ ਉੱਚਤਾ ਦਾ ਆਦਰਸ਼ ਹੀ ਕਰਾ ਸਕਦਾ ਹੈ। ਸੋ ਪਰਦੇਸੀ ਵਸਦੇ ਵੀਰੋਂ ਤੇ ਭੈਣੋਂ, ਆਪ ਦੇ ਸਿਰ ਇਸ ਵੇਲੇ ਇੱਕ ਅਹਿਮ ਕੰਮ ਹੈ ਕਿ ਪੰਜਾਬ ਵਿੱਚ ਸਿੱਖਾਂ ਵਿੱਚ ਜੋ ਪਾਟੋ ਤਾੜ ਇਸ ਵੇਲੇ ਪਤਾ ਨਹੀਂ ਕਿਉਂ ਪੈ ਗਈ ਹੈ, ਉਸ ਤੋਂ ਕੌਮ ਦੇ ਭਵਿੱਖ ਲਈ ਡਰ ਹੈ। ਸਿੱਖਾਂ ਦੇ ਸਿਰ ਪਈਆਂ ਮੁਸੀਬਤਾਂ ਤੋਂ ਨਹੀਂ, ਸਿੱਖਾਂ ਨਾਲ ਕੋਈ ਜੇ ਕਰੇ ਵੈਰ ਤਾਂ ਉਸ ਤੋਂ ਨਹੀਂ, ਪਰ ਸਿੱਖਾਂ ਵਿੱਚ ਆਵੜੀ ਧੜੀਬੰਦੀ ਤੋਂ ਸਿੱਖੀ ਦੇ ਭਵਿੱਖਿਅਤ ਦਾ ਡਰ ਹੈ। ਹੁਣ ਤੁਸਾਂ ਇਸ ਵਿੱਚ ਕੀ ਕਰਨਾ ਹੈ? ਵਿਦੇਸ਼ਾਂ ਵਿੱਚ ਸਿੱਖੀ ਦਾ ਝੰਡਾ ਚੁਲਾ ਦਿਓ, ਵੱਡੇ ਵੱਡੇ ਕਰਨੀ ਵਾਲੇ ਤੇ ਵਿਦਵਾਨ ਮਹਾਤਮਾ ਨੂੰ ਬੁਲਾਓ ਜਾਂ ਆਪਣੇ ਵਿੱਚੋਂ ਕੁਰਬਾਨੀ ਲਈ ਤਿਆਰ ਕਰੋ। ਉਹ ਪਰਦੇਸਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ, ਦਸਾਂ ਗੁਰੂ ਸਾਹਿਬਾਂ ਦੇ ਆਦਰਸ਼ ਨੂੰ ਫੈਲਾ ਦੇਣ। ਅੱਗੇ ਇਤਿਹਾਸ ਵਿੱਚ ਇੱਕ ਵਾਕਿਆ ਹੋ ਚੁੱਕਾ ਹੈ ਕਿ ਹਿੰਦ ਵਿੱਚੋਂ ਬੁੱਧ ਭਿੱਖੂ ਤੇ ਸਾਧੂ ਵਿਦਵਾਨ ਤੇ ਉੱਚ ਜੀਵਨੇ ਲੋਕ ਚੀਨ, ਜਾਪਾਨ, ਸਿਲੋਨ ਨੂੰ ਨਿਕਲ ਗਏ ਤੇ ਉਨ੍ਹਾਂ ਨੇ ਉਥੇ ਪ੍ਰਚਾਰ ਕਰਕੇ ਆਪਣੇ ਧਰਮ ਨੂੰ ਬਚਾਇਆ। ਜਦੋਂ ਮੁਸੀਬਤਾਂ ਦਾ ਵੇਲਾ ਹਿੰਦ ਵਿੱਚ ਆਇਆ ਤਦ ਬੁੱਧ ਧਰਮ ਵਿਦੇਸ਼ਾਂ ਵਿੱਚ ਬਚ ਰਿਹਾ, ਜਿਸ ਦੇ ਆਦਰਸ਼ਾਂ ਨੂੰ ਹੁਣ ਯੂਰਪ ਦੇ ਦਾਨੇ ਸਲਾਉਂਦੇ ਹਨ ਤੇ ਖੁਦ ਹਿੰਦ ਦੇ ਹਿੰਦੂ ਆਪਣਾ ਆਪਣਾ ਆਖ ਰਹੇ ਹਨ। ਸੋ ਬੀਬੀਓ, ਤੁਸੀਂ ਤੇ ਤੁਹਾਡੇ ਵੀਰ, ਪਿਤਾ ਤੇ ਪਤੀ ਸਾਰੇ ਰਲ ਕੇ ਇੱਕ ਭਾਰੀ ਪ੍ਰਚਾਰ ਦੀ ਸਕੀਮ ਪਰਦੇਸਾਂ ਵਿੱਚ ਜਾਰੀ ਕਰੋ। ਗੁਰਸਿੱਖੀ ਦੇ ਚੰਗੇ ਚੰਗੇ ਸਾਧੂ ਵਿਦਵਾਨ ਤੇ ਕਰਨੀ ਵਾਲੇ ਲੋਕ ਪਰਦੇਸਾਂ ਵਿੱਚ ਇਕੱਠੇ ਕਰਕੇ ਨਿਰੰਕਾਰੀ ਝੰਡਾ ਜਗਤ ਵਿੱਚ ਉਲਾ ਦਿਓ। ਇਨ੍ਹਾਂ ਆਦਰਸ਼ਾਂ ਦੇ ਫੈਲਾਉਣ ਲਈ ਤੁਸੀਂ ਖੁਦ ਵਿਚਾਰ ਕਰ ਲਓ ਕਿ ਮਲਾਇਆ ਵਿੱਚ ਬੈਠੇ ਹੋ, ਤੁਸਾਂ ਦਾ ਫਰਜ਼ ਹੈ ਉੱਚ ਜੀਵਨ ਬਸਰ ਕਰਨ ਦਾ, ਤਿਆਗ ਵਿੱਚ ਵਸਣ ਦਾ, ਆਪਣਾ ਬਿਗਾਰ ਬਿਰਾਨਾ ਸਵਾਰਨ ਦਾ, ਗੱਲ ਕੀ ਗੁਰੂ ਦੇ ਸਿਪਾਹੀ ਬਣ ਕੇ ਗੁਰੂ ਆਦਰਸ਼ਾਂ ਦੇ ਫੈਲਾਵਣ ਦਾ, ਜਿਸ ਨਾਲ ਕਿ ਜਗਤ ਦਾ ਦੁੱਖ ਕੱਟੇ। ਆਪਣੇ ਆਪ ਨੂੰ ਥੋੜੇ ਤੇ ਗਰੀਬ ਦਾ ਨਾ ਖਿਆਲ ਕਰੋ। ਗੁਰੂ ਕਾ ਇੱਕ ਇੱਕ ਖਾਲਸਾ ਸਵਾ ਲੱਖ ਹੈ। ਗੁਰੂ ਕਲਗੀਆਂ ਵਾਲੇ ਦੀਓ ਸੁਪੁੱਤਰੀਓ, ਤੁਸਾਂ ਦਾ ਖਤ ਵਾਚ ਕੇ ਮੈਨੂੰ ਖੁਸ਼ੀ ਹੋਈ ਕਿ ਜਿਸ ਵੇਲੇ ਅਸੀਂ ਪੰਜਾਬ ਦੇ ਸਿੱਖ ਦੁੱਖ ਚਾਲਣ ਵਿੱਚ ਜਾਂ ਦੁੱਖ ਵੰਡਾਉਣ ਵਿੱਚ ਗੁਰੂ ਕੇ ਭਾਣੇ ਵਿੱਚ ਰੁੱਝ ਰਹੇ ਸਾਂ, ਉਸ ਵੇਲੇ ਮਲਾਇਆ ਵਿੱਚ ਸਾਡੇ ਵੀਰ ਭੈਣਾਂ ਮੌਜੂਦ ਹਨ ਜੋ ਪ੍ਰਚਾਰ ਦੇ ਪ੍ਰੇਮੀ ਹਨ। ਮੈਂ ਇਸ ਲਈ ਆਪ ਜੀ ਦੀ ਮੰਗ ਤੇ ਇਹ ਸਤਰਾਂ ਲਿਖੀਆਂ ਹਨ ਕਿ ਸਿੱਖ ਪੰਥ ਨੂੰ ਇਸ ਵੇਲੇ ਲੋੜ ਇਸ ਗੱਲ ਦੀ ਹੈ ਕਿ ਜਿਸ ਵਿੱਚ ਤੁਸੀਂ ਸਹਾਈ ਹੋ ਸਕਦੇ ਹੋ, ਕਿ ਜਿੱਥੇ ਹੋ ਉੱਥੇ ਸਿੱਖੀ ਧਰਮ ਫੈਲਾਓ, ਜੋ ਉਹ ਲੋਕ ਸੁਖੀ ਹੋਣ ਤੇ ਸਿੱਖੀ ਦਾ ਬੀਜ ਪਰਦੇਸਾਂ ਵਿੱਚ ਵੀ ਪ੍ਰਫੁੱਲਤ ਹੋਵੇ। ਸਿੱਖ ਧਰਮ ਨਿਰਾ ਇੱਕ ਦੇਸ਼ੀ ਧਰਮ ਪੰਜਾਬ ਦੀਆਂ ਕੰਧਾਂ ਵਿੱਚ ਬੰਦ ਨਾ ਰਹਿ ਜਾਵੇ। ਸੱਚ ਜਾਣੋ, ਜੇ ਤੁਸਾਂ ਹੁਣ ਪਰਦੇਸਾਂ ਵਿੱਚ ਵਸਦੇ ਖਾਲਸਾ ਵੀਰਾਂ ਤੇ ਭੈਣਾਂ ਨੇ ਉਨ੍ਹਾਂ ਟਾਪੂਆਂ ਵਿੱਚ ਆਪਣੇ ਉਪਦੇਸ਼ ਦੇ ਨਮੂਨੇ ਨਾਲ ਸਿੱਖੀ ਫੈਲਾ ਦਿੱਤੀ ਤਾਂ ਅਗਲੇ ਸਮੇਂ ਤੁਹਾਡੀ ਇਹ ਸੇਵਾ ਐਨ ਵਕਤ ਸਿਰ ਕੀਤੀ ਸੇਵਾ ਸਮਝੀ ਜਾਵੇਗੀ। ਗੁਰੂ ਆਪ ਦਾ ਸਹਾਈ ਹੋਵੇ ਤੇ ਹਰ ਗੁਰੂ ਕਾ ਪਿਆਰਾ, ਚਾਹੋ ਪੁਰਖ ਚਾਹੋ ਇਸਤਰੀ, ਆਪ ਨੂੰ ਸਵਾ ਲੱਖੀ ਸਮਝ ਕੇ ਸੇਵਾ ਵਿੱਚ ਜੁਟਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।